हमव गुण भरे एक गुण नाही, अमृत छाट बिखे बिख काही। माया मोह भरम पै भूले, सुत धारा स्यो प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास रखो शरणाई। एक अरदास भाट कीरत की, गुरु रामदास रखो शरणाई। सो कहो टल गुरु सेविए, अहनिस सहज सबाए। दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। सतनाम श्री वाहे गुरु, सतनाम श्री वाहे गुरु। सोरठ महला पंजवा, आगे सुख मेरे मीता, पाछे आनंद प्रभ कीता। परमेसर बनत बनाई, फिर डोलत कत हूँ नाही। आगे सुख मेरे मीता, पाछे आनंद प्रभ कीता। परमेसर बनत बनाई, फिर डोलत कत हूँ नाही। साचे साहिब स्यों मन मान्या, हर सर्ब निरंतर जान्या। रहाओ सब जी तेरे दयाला, अपने भक्त करे प्रतपाला। अचरज तेरी वडियाई, तित नानक नाम ध्याई। सब जी तेरे दयाला, अपने भक्त करे प्रतपाला। अचरज तेरी वडियाई, इत नानक नाम ध्याई। सतनाम श्री वाहे गुरु, सतनाम श्री वाहे गुरु। 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 वेसाख धीरन क्यों वाड्या, जिन्ना प्रेम बिछो। हर साजन पुरख विसार के, लगी माया धो। पुत्र कलत्र न संग धना, हर अवनासियो। पलच पलच सगली मुई, झूठे धंधे मोह। एक जहर के नाम बिन, अगे लइए खो। दै विसार विकुचना, प्रभ बिन अवर न कोय। प्रीतम चरणी जो लगे, तिनकी निर्मल सोए। नानक की प्रभ बेनती, प्रभ मिलो प्राप्त होए। वैसाख सुहावा ता लगे, जै संत भेटे हर सोए। वैसाख सुहावा ता लगे, जै संत भेटे हर सोए। परम सत्कार योग साध संग जी, वाहेगुरु जी का खालसा, वाहेगुरु जी की फतेह। अपनी रसना पवित्र करो जी, ते गज के कहो सतनाम श्री वाहे। अज बैसाख दी संग्रांद है, बैसाखी है। मैं सब नूं शुभकामनावां पेश करता जी। वाहेगुरु महीना सुखदा बिताए। संगरांद ते बारामा इनाल नाल जुड़ियां हुई हैं। जिथे बारामा दा वर्णन आएगा, संगरांद दा वर्णन जरूर आएगा। हालांकि संगरांद लफ्ज़ श्री गुरु ग्रंथ साहिब जी महाराज जी किसी जगह पर भी नहीं लिखे हुए, लेकिन क्योंकि बारामा दा पाठ करते हाँ और ये संक्रांति नूं रिलेटिड है, सूरज की मूवमेंट नाल रिलेटिड है, सानूं संगरांद भी ना कहते हैं असी। तो संगरांद जिस दिन के सूरज अपनी राशि बदलता है, अपना रस्ता बदलता है, संक्रांति, और उस दिन मौसम विच भी बदलाव देखा जा सकता है। बारह माह की रूपरेखा का वर्णन करना बहुत ज़रूरी है। छह ऋतुआन और हर ऋतु में दो महीने हैं। जिस आजकल बसंत चल रहा है, तो बसंत का पहला महीना सी चेत, दूसरा है वैसाख। सो वैसाख का महीना देसी महीने का दूसरा महीना है। तो साल की पहली रुत बसंत ऋतु का भी दूसरा महीना है। बारह माह का वर्णन, इसकी जी जड़ है यह है खट ऋतु वर्णन। खट ऋतु वर्णन छह ऋतुओं का वर्णन, पहले विद्वानों ने छह ऋतुओं का वर्णन किया, लेकिन फिर नोट किया कि हर ऋतु में दो महीने हैं और हर महीने की संक्रांति से प्रकृति में बदलाव होता है। सो उन्होंने बारह माह शुरू कर दी, बारह महीने, छे की जगह पर बारह। सो बारह माह खट ऋतु वर्णन तो शुरू हुई है। बारह माह बारह महीने, हर महीने एक ऋतु का वर्णन है। लेकिन बारह माह काव्य की है, इस बीच एक नायक है और एक नायिका है। नायक प्रदेश चला जाता है और नायिका अपने वियोग का वर्णन करती है। सो बारह महीने विचों ग्यारह महीने तो वियोग दे हन, जैसे कि नायिका अपना वर्णन कर रही है, तो बारहवां महीना होता है संयोग का, जैसे फगण का महीना, उसी संयोग का महीना। असं अजकल वियोग के महीने च चल रहे हैं। बारह माह बहुत बहुत भाषावां विच लिखी गई है, हिंदी, उर्दू, अरेबिक, संस्कृत, तो उसके अलावा बंगाली, गुजराती विच, मराठी विच, राजस्थानी विच, तो फिर पंजाबी विच। पंजाबी विच जो वर्णन है, सब तो पहले वर्णन आता है श्री गुरु नानक देव जी महाराज का राग तुखारी विच, ते दूसरा वर्णन है राग मांझ विच श्री गुरु अर्जन देव जी महाराज का। इन्हां दोनों ने बारह माह नूं अध्यात्मिक रूप दिता है। होर बहुत भगत होए हैं जिन्होंने के बारह माह का वर्णन किया। सो भगतों का वर्णन, गुरुआं का वर्णन, इस चीज़ भी असी नायक ते नायिका हैं, लेकिन असी नायक जिहड़ा है अकाल पुरख नूं मनते हैं, और वह है महानायक। वो महानायक है, वह है पति परमेश्वर। असी सब जीव स्त्रियां, आदमी औरत जीव स्त्रियां हाँ, असी नायिकावां हाँ। साडे कर्मा करके नायक महानायक प्रभु साडे कोलों दूर हो गया है। असी लभ रहे हैं किस तरह असी महानायक नूं पा लईए। वो जिहड़ा महानायक है, जो प्रभु परमेश्वर है, साडे अंदर ही वसदा है, कदे बाहरों नहीं आता। वो मत जो पास बसत है, मकर माँ जैसी चाहिए, वो मत फुल भी जिस तरह पास है, तो शीशे भी थोड़ी थोड़ी इमेज है, इस तरह ही वो महानायक और पति परमेश्वर साढ़े अंदर बसता है। लेकिन किसी कारणवश तो मिल नहीं रहा, कारण है अहम अहंकार, हरि ते हो में साथ साथ नहीं बस सकते। अगर हो में बसी हुई है मन विच और विकार मन विच बसे हुए हैं तो हरि नहीं आएगा। जिस तरह ऐसी अहंकार में दूर करते हैं, अहम में दूर करते हैं, हरि खुद बहुत साढ़े अंदर आ जाता है, अंतरात्मा आ जाता है। लेकिन अहम में कोई तकलीफ नहीं है, कोई इतराज़ नहीं है, वो फिर उस जगह से आ सकता है तो हरी बाहर चला जाएगा। यह है हरी तो होमे का, पति तो परमेश्वर का, तो पत्नी का यह रिश्ता है। जिस तरह एक हल्के जे पर्दे के कारण दूसरे पास से कोई नज़र नहीं आता, असं शेयर कर्टन इस्तेमाल करते हैं, कर्टन के पहले सानू बाहरों कुछ नज़र नहीं आता ज़्यादा, इस तरह ही अहंकार के हल्के जे पर्दे के कारण वो प्रभु परमेश्वर साढ़े को दूर है, वह सारा पति परमेश्वर साढ़े अंदर है। साहब कहते हैं कि वैसाख धीरन क्यों वाडिया, जिन्ना प्रेम पिछो वैसाख के महीने के थ्रू वर्णन कर रहे हैं गुरु महाराज कि जिन्हां नूं तां पति परमेश्वर दूर है उन्हां धीरज किस तरह आवे। वैसाख धीरन क्यों वाडिया जिन्ना प्रेम पिछो, गल तो सिर्फ ये है कि प्रेम का विछोड़ा है। ये रुत जिहड़ी है हरियावल की रुत है, हर तरफ हरियावल ही हरियावल है। बसंत ने विसाख नूं भी दिता है, चेत ने विसाख नूं भी दिता है हरियावल। इस मौसम दे विच जिहड़ा पतझड़ दे विच साढ़े पत्ते चले गए सन वो फिर पुंगरदे ने, अंकुर आ रहे हैं, ऐसे ऐसे शाखावां बन जाणगियां। तो विसाख की है वेस ते साख दो लफज कर दिते, एक अखर दे बनाने दे वास्ते, एक शब्द बनाने दे वास्ते एक अखर काफ़ी नहीं है। शरत ना कुछ नहीं है कि मिल जाते चरण बन जाते हैं। इस तरह ही वेसाख का इन्होंने अलग अलग कर दिता, वेस व ते सा ते मात्रा, वेस हो गया तो फिर सा ते खा ते मात्रा साख हो गई, वेस ते साख। वैसाख के महीने विच शाखावां नवा वेश धारण करदियां। श्री गुरु नानक देव जी महाराज की रची हुई जी तो राग तुखारी विच बारह माह है, उस साहब कहते हैं वैसाख भला, वैसाख भला साखा वेस करें। भला क्यों है वैसाख? क्योंकि शाखा विच नवा वेश आता है, हर तरफ फुल खिले हुए हैं, उनकी सुगंध खुद बखुद वातावरण फैली हुई है और वातावरण सुगंधित है। तुम महसूस कर सकते हो कि पिछले महीने तो इस महीने बहुत फ़र्क है, उससे पहले जब फगन का महीना सी उस तो हूँ तक बहुत फ़र्क है, क्योंकि वैसाख के बीच बसंत ऋतु पूरे जोबन से होती है और वैसाख की प्रकृति की है ये खूबसूरती लैके आती है, हर तरफ खेड़ा लैके आती है। पतझड़ भी जे पत्ते चढ़ गए सन उस जगह से फिर नवे पुंगर रहे हैं शाखावां और शाखावां बन जाती हैं आहिस्ता आहिस्ता। ये बसंत ऋतु की नेचर है और वैसाख के आके ਪੂਰਨ ਹੁੰਦੀ ਹੈ। ਸੋ ਵੈਸਾਖ ਫਲਾ ਸਾਖਾਂ ਵੇਸ ਕਰੇ, ਇਸ ਤਰ੍ਹਾਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਰਚਨਾ ਹੈ ਦਸਮ ਗ੍ਰੰਥ, ਜਿਸਦੇ ਕ੍ਰਿਸ਼ਨ ਅਵਤਾਰ ਦੇ ਵਿੱਚ ਦੋ ਜਗ੍ਹਾ 'ਤੇ ਬਾਰਾਂ ਮਾਂ ਦਾ ਵਰਣਨ ਹੈ। ਇਹ ਕਿਸ ਤਰ੍ਹਾਂ ਨਾਇਕਾ ਨਾਇਕ ਦੇ ਵਾਸਤੇ ਪੁਰਲਾ ਰਹੀ ਹੈ, ਉਸਦੇ ਵਿੱਚ ਵੀ ਜਿਹੜਾ ਵਿਸਾਖ ਦਾ ਮਹੀਨਾ ਹੈ, ਸਾਹਿਬ ਕਹਿੰਦੇ ਹਨ ਕਿ ਵਿਸਾਖ ਦੇ ਵਿੱਚ ਹਰ ਤਰ੍ਹਾਂ ਫੁੱਲ ਹੀ ਫੁੱਲ ਹਨ, ਹੁਣ ਸੁਗੰਧੀ ਖੁਦ ਬਖੁਦ ਸਾਰੇ ਪ੍ਰਕਿਰਤੀ ਵਿੱਚ ਫੈਲੀ ਹੋਈ ਹੈ। ਨਾਲ ਦੇ ਨਾਲ ਜਿਹੜੇ ਬੁਰ ਹੈ, ਬੁਰ ਵੀ ਖੁਦ ਬਖੁਦ ਹਵਾ ਦੇ ਚੌਕਿਆਂ ਦੇ ਨਾਲ ਫੈਲੀ ਹੋਈ ਹੈ। ਅਰਥਾਤ ਇਸ ਮਹੀਨੇ ਵਿੱਚ ਫੁੱਲ ਜੋ ਬਣਦੇ ਹਨ ਅਤੇ ਨਾਲ ਹਵਾ ਵੀ ਖੁਦ ਬਖੁਦ ਤੇਜ਼ ਚੱਲ ਰਹੀ ਹੈ। ਸੋ ਵੈਸਾਖ ਦੇ ਹਿਰਨ ਕਿਉਂ ਵਾਟਿਆ ਜਿੰਨਾ ਪ੍ਰੇਮ ਵਿੱਚ ਹੋ, ਸਾਹਿਬ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਹੈ ਉਹਨਾਂ ਧੀਰਜ ਕਿਸ ਤਰ੍ਹਾਂ ਆਵੇ। ਵਿਸਾਖ ਦੀ ਹਿਰਨ ਕਿਉਂ ਵਾਟਿਆ ਜਿੰਨਾ ਪ੍ਰੇਮ ਪਿੱਛੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਕਿਉਂਕਿ ਇਹਨਾਂ ਨੂੰ ਮਾਇਆ ਨੇ ਘੇਰ ਲਿਆ ਹੈ। ਇੱਕ ਪੇੜ ਹੈ, ਪੇੜ ਦੀਆਂ ਸ਼ਾਖਾਵਾਂ ਹਨ, ਪਹਿਲੇ ਪੱਤੇ ਨਹੀਂ ਸਨ, ਪੱਤੇ ਆ ਗਏ, ਕਾਰਨ ਕੀ ਹੈ? ਪੇੜ ਦੇ ਵਿੱਚ ਇੱਕ ਰਸ ਹੈ, ਪੇੜ ਦੇ ਵਿੱਚ ਇੱਕ ਪ੍ਰੇਮ ਰਸ ਹੈ ਜਿਹੜਾ ਕਿ ਵਕਤ ਆਉਣ ਦੇ ਨਾਲ ਸ਼ਾਖਾਵਾਂ ਫਿਰ ਆ ਜਾਂਦੀਆਂ, ਲੇਕਿਨ ਉਸ ਕਿਸੇ ਸ਼ਾਖਾ ਨੂੰ ਕੱਟ ਦਿੱਤਾ ਜਾਏ, ਪੇੜ ਤੋਂ ਜੁਦਾ ਕਰ ਦਿੱਤਾ ਜਾਏ ਤਾਂ ਉਹ ਸੁੱਕੇਗੀ ਸੁੱਕੇਗੀ। ਭਾਵੇਂ ਇਸ ਨੂੰ ਪਾਣੀ ਵਿੱਚ ਡੁਬਾ ਕੇ ਰੱਖੋ, ਪਾਣੀ ਬਸ਼ਕਸ਼ ਪਾਉਂਦੇ ਰਹੋ ਲਗਾਤਾਰ, ਸੁੱਕੇਗੀ ਸੁੱਕੇਗੀ, ਕਿਉਂਕਿ ਉਹਦੇ ਵਿੱਚ ਰਸ ਨਹੀਂ ਆਏਗਾ। ਸਾਹਿਬ ਇਹੀ ਕਹਿ ਰਹੇ ਹਨ ਕਿ ਜਿਹੜੀਆਂ ਸ਼ਾਖਾਵਾਂ ਕੱਟੀਆਂ ਜਾ ਚੁੱਕੀਆਂ ਹਨ ਉਹ ਤੜਪ ਰਹੀਆਂ ਹਨ, ਉਹਨਾਂ ਸ਼ਾਖਾਵਾਂ ਵਿੱਚ ਤੀਰਨ ਕਿਸ ਤਰ੍ਹਾਂ ਆਵੇ? ਬਨਸਪਤੀ ਫੈਲੀ ਹੋਈ ਹੈ, ਜੰਗਲ ਵਿੱਚ ਹਰਿਆਵਲ ਹੈ, ਕਿ ਕੁਛ ਐਸੇ ਪੇੜ ਹਨ ਜੋ ਸੁੱਕੇ ਹੋਏ ਹਨ, ਉਹਨਾਂ ਦਾ ਕਾਰਨ ਕੀ ਹੈ? ਇਸ ਬਸੰਤ ਰਿਤੂ ਵਿੱਚ, ਵਿਸਾਖ ਦੇ ਮਹੀਨੇ ਵਿੱਚ, ਜਿਸ ਤਰ੍ਹਾਂ ਕਿ ਪ੍ਰਕਿਰਤੀ ਵਿੱਚ ਜੋਬਨ ਹੀ ਜੋਬਨ ਹੈ, ਇਹ ਪੇੜ ਸੁੱਕੇ ਕਿਉਂ ਰਹਿ ਗਏ? ਸਾਹਿਬ ਕਹਿ ਰਹੇ ਹਨ ਕਿ ਕਿਉਂਕਿ ਇਹ ਆਪਣੇ ਮੂਲ ਤੋਂ ਟੁੱਟ ਗਏ, ਇਹਨਾਂ ਦਾ ਮੂਲ ਹੈ ਜੜ, ਜੜ ਜਾਂਦੀ ਹੈ ਅੰਦਰ, ਪਾਣੀ ਖਿੱਚਦੀ ਹੈ, ਲੇਕਿਨ ਅਗਰ ਸ਼ਾਖਾ ਨੂੰ ਕੱਟ ਦਿੱਤਾ ਜਾਵੇ ਤਾਂ ਸੁੱਕੇਗੀ ਸੁੱਕੇਗੀ। ਇਸ ਤਰ੍ਹਾਂ ਜਿਹੜੇ ਸੁੱਕੇ ਹੋਏ ਪੇੜ ਹਨ ਉਹ ਆਪਣੇ ਮੂਲ ਤੋਂ ਜਾ ਚੁੱਕੇ ਹਨ। ਸਾਡਾ ਮੂਲ ਕੀ ਹੈ? ਸਾਡਾ ਮੂਲ ਹੈ ਸਾਡਾ ਪਤੀ ਪਰਮੇਸ਼ਵਰ ਪ੍ਰਭੂ ਅਕਾਲ ਪੁਰਖ, ਅਸੀਂ ਉਸਦੇ ਬੱਚੇ ਹੀ ਹਾਂ ਸਭ। ਅਗਰ ਅਸੀਂ ਉਸ ਤੋਂ ਦੂਰ ਚਲੇ ਜਾਂਦੇ ਹਾਂ ਤਾਂ ਫਿਰ ਸਾਡਾ ਵਿਛੋੜਾ ਹੋ ਜਾਏਗਾ, ਅਸੀਂ ਸੁੱਕ ਜਾਵਾਂਗੇ। ਸਾਡੇ ਅੰਦਰ ਜਿਹੜਾ ਅੰਮ੍ਰਿਤ ਰਸ ਹੈ, ਬਾਣੀ ਦਾ ਅੰਮ੍ਰਿਤ ਰਸ, ਸੁੱਕ ਜਾਏਗਾ। ਸਭ ਉਹਨਾਂ ਜੀਵਾਂ ਦਾ ਹੀ ਵਰਣਨ ਕਰ ਰਹੇ ਨੇ ਇੱਥੇ, ਉਹ ਜੀਵ ਜਿਹੜੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ। ਕਿਉਂ? ਮਾਇਆ ਤੋਂ, ਕਿਉਂਕਿ ਮਾਇਆ ਨੇ ਘੇਰ ਲਿਆ ਉਹਨਾਂ ਨੂੰ। ਵਿਸਾਖ ਦੀ ਹਿਰਨ ਕਿਉਂ ਵਾਟਿਆ ਜਿੰਨਾ ਪ੍ਰੇਮ ਪਿੱਛੋਂ, ਕਾਰਨ ਕੀ ਹੈ? ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਕਿ ਉਹਨੇ ਉਹ ਸਾਜਨ ਪੁਰਖ ਜਿਹੜਾ ਹੈ, ਪ੍ਰਪਤੀ ਪਰਮੇਸ਼ਵਰ ਜਿਹੜਾ ਹੈ, ਉਸਨੂੰ ਭੁਲਾ ਦਿੱਤਾ ਹੈ। ਲੱਗੀ ਮਾਇਆ ਤੋਂ ਤਾਂ ਫਿਰ ਮਾਇਆ ਵਿੱਚ ਰਚਿਤ ਹੋ ਗਏ ਹਨ। ਇਹ ਦੁਨੀਆ ਸਾਰੀ ਮਾਇਆ ਹੀ ਹੈ, ਸਾਡੇ ਪਤੀ ਪਤਨੀ, ਮਾਤਾ ਪਿਤਾ, ਬੱਚੇ, ਸਾਡੇ ਬੰਧੂ, ਭੈਣ ਭਰਾ, ਸਾਡੇ ਦੋਸਤ, ਸਾਡੇ ਸਾਜਨ ਕਹਿੰਦੇ ਹਾਂ, ਸਭ ਮਾਇਆ ਹੈ। ਅਸੀਂ ਧਨ ਕਮਾਉਂਦੇ ਹਾਂ, ਮਿਹਨਤ ਕਰਦੇ ਹਾਂ, ਸਾਰੀ ਉਮਰ ਧਨ ਕਮਾਉਂਦੇ ਹਾਂ, ਉਸ ਕਮਾਏ ਹੋਏ ਧਨ ਦੇ ਮਹਿਲ ਮਾਣੀਆਂ ਖਰੀਦਦੇ ਹਾਂ, ਘਰ ਖਰੀਦਦੇ ਹਾਂ, ਫਿਰ ਮਹਿੰਗੇ ਮਹਿੰਗੇ ਅੰਦਰ ਡੈਕੋਰੇਸ਼ਨ ਕਰਦੇ ਹਾਂ, ਸੋਹਣੇ ਸੋਹਣੇ ਕੱਪੜੇ ਪਾਉਂਦੇ ਹਾਂ ਅਤੇ ਸੁਗੰਧੀਆਂ ਲਾਉਂਦੇ ਹਾਂ। ਸਭ ਮਾਇਆ ਹੀ ਹੈ, ਲੇਕਿਨ ਅਗਰ ਇਹ ਸਭ ਸਾਡੇ ਮਾਤਾ ਪਿਤਾ, ਸਾਡੇ ਪਤੀ ਪਤਨੀ, ਸਾਡੇ ਬੱਚੇ ਸਾਨੂੰ ਯਾਦ ਦਿਲਾਉਣ ਅਕਾਲ ਪੁਰਖ ਦੀ, ਫਿਰ ਉਹ ਮਾਇਆ ਨਹੀਂ ਹੈ। ਕਦੇ ਘਰ ਅਸੀਂ ਬਣਾਉਂਦੇ ਹਾਂ ਜਿਹੜਾ ਮੋਹ ਨਾ ਲੱਗਾ ਹੋਵੇ ਤਾਂ ਇਹ ਮਾਇਆ ਨਹੀਂ ਹੈ, ਇੱਕ ਛੱਤ ਬਣ ਜਾਂਦੀ ਸਾਡੇ ਸਿਰ 'ਤੇ। ਇਸ ਤਰ੍ਹਾਂ ਖਾਣ ਪੀਣ ਦਾ ਸਮਾਨ ਹੈ, ਅਗਰ ਅਸੀਂ ਜ਼ਰੂਰਤ ਦੇ ਮੁਤਾਬਕ ਖਾਂਦੇ ਹਾਂ ਤਾਂ ਇਹ ਫਿਰ ਮਾਇਆ ਨਹੀਂ ਹੈ, ਇਹ ਪ੍ਰਭੂ ਦੀ ਦਿੱਤੀ ਹੋਈ ਕਿਰਪਾ ਹੈ। ਸੋ ਮਾਇਆ ਉਦੋਂ ਹੀ ਹੈ ਜਿਹੜੀ ਚੀਜ਼ ਸਾਨੂੰ ਪ੍ਰਭੂ ਤੋਂ ਵਿਸਾਰ ਦਿੰਦੀ ਹੈ। ਜਿਸ ਚੀਜ਼ ਨੇ ਮਾਇਆ, ਜਿਸ ਨੇ ਪ੍ਰਭੂ ਦੇ ਵਿੱਚ ਨਾਲ ਸਾਡੀ ਵਿੱਥ ਪਾਤੀ, ਉਹ ਮਾਇਆ ਹੈ। ਸੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਹੁਣ ਮਾਇਆ ਕੀ ਹੈ? ਪੁੱਤਰ ਕਲੱਤਰ ਨਾ ਸੰਗ ਧਨਾ, ਨਾ ਪੁੱਤਰ ਨਾ ਕਲੱਤਰ, ਨਾ ਪੁੱਤਰ ਨਾ ਇਸਤਰੀ, ਨਾ ਸੰਗ ਧਨਾ, ਨਾ ਸਾਡਾ ਕਮਾਇਆ ਪੈਸਾ, ਹਰ ਅਵਿਨਾਸ਼ੀ ਉਹ। ਸਿਰਫ ਜਿਹੜਾ ਅਵਿਨਾਸ਼ੀ ਹੈ, ਜਿਹੜਾ ਪ੍ਰਭੂ ਹੈ, ਉਸਦਾ ਜਪਿਆ ਹੋਇਆ ਨਾਮ, ਪ੍ਰਭੂ ਦਾ ਜਪਿਆ ਹੋਇਆ ਨਾਮ ਅੱਛੇ ਕਰਨ। ਪੁੱਤਰ ਕਲੱਤਰ ਨਸੰਗ ਧਨਾ, ਹਰ ਅਵਿਨਾਸ਼ੀ ਉਹ। ਸਿਰਫ ਉਹ ਅਕਾਲ ਪੁਰਖ ਹੀ ਹੈ ਜਾਂ ਸਾਡਾ ਸਾਥੀ ਹੈ ਉਸ ਜਗ੍ਹਾ 'ਤੇ ਜਿੱਥੇ ਹੋਰ ਕੋਈ ਸਾਥ ਨਹੀਂ ਦੇਗਾ। ਜਗ੍ਹਾ ਜਗ੍ਹਾ 'ਤੇ ਵਰਣਨ ਆਉਂਦਾ ਹੈ ਕਿ ਮ੍ਰਿਤਯੂ ਦੇ ਬਾਅਦ ਜੇ ਸਥੂਲ ਦੇ ਰਹਿ ਜਾਂਦੀ ਹੈ, ਜਲਦੀ ਹੀ ਬਾਹਰ ਕੱਢਿਆ ਜਾਂਦਾ ਹੈ, ਉਸਨੂੰ ਪ੍ਰੇਤ ਕਿਹਾ ਜਾਂਦਾ ਹੈ, ਜਲਦੀ ਕੱਢੋ ਬਾਹਰ। ਉਹ ਇਸਤਰੀ ਜਾਂ ਪਤੀ ਜਿਹੜੇ ਨਾਲ ਨਾਲ ਲੱਗੇ ਰਹਿੰਦੇ ਸਨ, ਸਾਨੂੰ ਦੂਰ ਕਰਨਾ ਚਾਹੁੰਦੇ ਹੈ, ਉਸ ਲੋਥ ਨੂੰ ਦੂਰ ਕਰਨਾ ਚਾਹੁੰਦੇ ਹੈ। ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਬੱਚੇ ਹਨ, ਸਾਡੇ ਦੂਰ ਚਲੇ ਜਾਓ। ਅਸੀਂ ਜਿਹੜਾ ਕਮਾਇਆ ਪੈਸਾ ਹੈ ਸਾਡਾ, ਉਹ ਸਾਡੇ ਨਾਲ ਨਹੀਂ ਜਾਏਗਾ, ਸਾਡੇ ਬੱਚੇ ਵੰਡਣਗੇ ਔਰ ਲੜਾਈ ਦਾ ਕਾਰਨ ਬਣੇਗਾ ਤੁਹਾਨੂੰ। ਸੋ ਇਹ ਸਭ ਮਾਇਆ ਜਿਹੜੀ ਹੈ, ਸਾਡੇ ਸਾਥ ਨਹੀਂ ਜਾਣਾ ਹੈ, ਸਿਰਫ ਪ੍ਰਭੂ ਜਪੇ ਨਾਮ ਨੇ ਸਾਥ ਜਾਣਾ ਹੈ। ਪੁੱਤਰ ਕਲੱਤਰ ਨਸੰਗ ਧਨਾ, ਹਰ ਅਵਿਨਾਸ਼ੀ ਉਹ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਮਾਇਆ ਵਿੱਚ ਤਾਂ ਫਿਰ ਪਲਚ ਪਲਚ ਸਗਲੀ ਮੋਈ ਵਿਰਲਾ ਹੀ ਹੈ ਜਿਹੜਾ ਕਿ ਮਾਇਆ ਤੋਂ ਦੂਰ ਹੈ। ਸਾਰੀ ਦੁਨੀਆ, ਇੱਕ ਨਹੀਂ ਦੋ ਨਹੀਂ, ਸਾਰੀ ਦੁਨੀਆ ਮਾਇਆ ਦੇ ਵਿੱਚ ਹੀ ਹੈ। ਵਿਰਲਾ ਇੱਕ ਬੰਦਾ ਹੈ ਜਿਹਨੇ ਨਾਮ ਜਪਿਆ ਲਗਾਤਾਰ, ਮਾਇਆ ਨੂੰ ਆਪਣੀ ਦਾਸੀ ਬਣਾ ਕੇ ਰੱਖਦਾ ਹੈ, ਨਾ ਕਿ ਉਸਦਾ ਦਾਸ ਬਣ ਜਾਂਦਾ ਹੈ। ਅਸੀਂ ਸਭ ਦਾਸ ਹਾਂ ਮਾਇਆ ਦੇ, ਵੀ ਡਿਪੈਂਡ ਔਨ ਐਵਰੀਥਿੰਗ। ਲਾਈਟ ਚਲੀ ਜਾਏਗੀ ਤੁਹਾਨੂੰ ਤਕਲੀਫ ਹੋਏਗੀ, ਪੱਖਾ ਨਹੀਂ ਚੱਲ ਰਿਹਾ, ਏਸੀ ਨਹੀਂ ਚੱਲ ਰਿਹਾ, ਕਿਉਂਕਿ ਅਸੀਂ ਇਸ 'ਤੇ ਡਿਪੈਂਡੈਂਟ ਹਾਂ, ਅਸੀਂ ਹਰ ਚੀਜ਼ 'ਤੇ ਡਿਪੈਂਡੈਂਟ ਹਾਂ। ਅਗਰ ਅਸੀਂ ਆਪਣੇ ਆਪ ਨੂੰ ਤੋਂ ਮੁਕਤ ਕਰ ਲਈਏ ਫਿਰ ਅਸੀਂ ਮੁਕਤ ਹਾਂ। ਸੋ ਪਲ ਚ ਪਲ ਸਗਲੀ ਮੋਈ, ਝੂਠੇ ਧੰਦੇ ਮੋਹ। ਜਿਹੜਾ ਧੰਦਿਆਂ ਨਾਲ ਮੋਹ ਲਗਾ ਕੇ, ਮਾਇਆ ਨਾਲ ਮੋਹ ਲਗਾ ਕੇ ਦੁਖੀ ਹੋ ਕੇ ਅਸੀਂ ਮਰੇ ਹਾਂ। ਇੱਕ ਸਰ ਕੇ ਨਾਮ ਬਿਨ ਅੱਗੇ ਲਈ ਆਖੋ, ਕਿਉਂਕਿ ਸਿਰਫ ਪ੍ਰਭੂ ਦੇ ਨਾਮ ਦੇ ਇਲਾਵਾ ਇੱਕ ਨਾਮ, ਨਾਮ ਦੀ ਸੁਗੰਧੀ ਸਾਡੇ ਨਾਲ ਜਾਏਗੀ, ਨਾ ਕਿ ਸੁਗੰਧੀਆਂ ਜੀ ਅਸੀਂ ਕੱਪੜਿਆਂ 'ਤੇ ਲਗਾ ਰਹੇ ਹਾਂ, ਨਾ ਕਿ ਇੱਥੇ ਸਾਡੇ 'ਤੇ ਛਿੜਕਿਆ ਜਾਂਦਾ ਹੈ ਸਾਡੇ ਲੋਟ 'ਤੇ। ਸਾਡੇ ਨਾਲ ਜਾਏਗਾ ਨਾਮ, ਨਾਮ 'ਚ ਸੁਗੰਧੀ ਜਾਏਗੀ। ਇੱਕ ਸਰ ਕੇ ਨਾਮ ਬਿਨ ਅੱਗੇ ਲਈ ਆਖੋ। ਗਰਭ ਪੁਰਾਣ ਵਿੱਚ ਸੁਣਾਉਂਦਾ ਹੈ ਕਿ ਬਹੁਤ ਤਕਲੀਫ ਦਾ ਰਸਤਾ ਹੈ, ਰਸਤੇ ਵਿੱਚ ਤੁਹਾਨੂੰ ਪਿਆਸ ਲੱਗਦੀ ਹੈ, ਭੁੱਖ ਲੱਗਦੀ ਹੈ, ਜੇ ਯਮ ਦੂਤ ਜਿਹੜੇ ਹਨ ਸਾਡੇ ਚੰਗੇ ਗੁਣਾਂ ਕਾਰਨ ਕੁਛ ਖਾਣਾ ਦੇਣਗੇ, ਕੁਛ ਪਾਣੀ ਪਿਲਾ ਦੇਣਗੇ, ਕਿ ਜਦ ਤੱਕ ਅਸੀਂ ਪਹੁੰਚਾਂਗੇ ਧਰਮਰਾਜ ਦੇ ਕੋਲ ਇਹ ਸਭ ਖਤਮ ਹੋ ਜਾਣਗੇ। ਇੱਕ ਸਰ ਕੇ ਨਾਮ ਪੈਣ, ਕਿ ਜਿਹੜਾ ਹਰ ਕਾ ਨਾਮ ਹੈ, ਜਿਹੜਾ ਨਾਮ ਕਮਾਇਆ ਹੈ ਅਸੀਂ, ਉਹ ਸਾਡੇ ਨਾਲ ਜਾਂਦਾ ਹੈ। ਰਾਜਾ ਜਨਕ ਦੀ ਕਥਾ ਤੁਹਾਨੂੰ ਵਾਰ ਵਾਰ ਸੁਣਾਉਂਦਾ ਹਾਂ। ਜਨਕ ਦਾ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਗੁਰ ਮਾਇਆ ਦੇ ਵਿੱਚ ਉਦਾਸ ਸੀ, ਉਸਨੂੰ ਮਾਇਆ ਨੇ ਟੱਚ ਤੱਕ ਨਹੀਂ ਕੀਤਾ। ਜਦ ਉਸਦਾ ਅੰਤ ਆਇਆ, ਸੁਣਿਆ ਤਾਂ ਸੀ ਕਿ ਯਮਦੂਤ ਆਉਂਦੇ ਹੈ, ਤਕਲੀਫ ਹੁੰਦੀ ਹੈ, ਲੇਕਿਨ ਉਸਨੂੰ ਗੰਧਰਵ ਲੈਣ ਆਏ। ਗੰਧਰਵ ਕੌਣ ਹਨ? ਦੇਵਤਿਆਂ ਦੇ ਕੀਰਤਨੀ ਹੈ। ਗੰਧਰਵ ਲੈ ਕੇ ਜਾ ਰਹੇ ਹਨ, ਕੀਰਤਨ ਹੋ ਰਿਹਾ ਹੈ, ਪਿੱਛੋਂ ਆਵਾਜ਼ ਆਉਂਦੀ ਰੋਣ ਦੀ, ਜਨਕ ਕਹਿੰਦਾ ਰੁਕ ਜਾ, ਇਹ ਕੀ ਹੈ? ਉਹਨਾਂ ਨੇ ਕਿਹਾ ਮਹਾਰਾਜ, ਇਹ ਹੈ ਤੁਹਾਡਾ ਜਿਸ ਜਗ੍ਹਾ ਤੋਂ ਤੁਹਾਨੂੰ ਤਕਲੀਫ ਦਿੰਦੇ, ਧਰਮ ਰਾਜ ਬਦਲੇ ਲੈ ਰਿਹਾ ਤੁਹਾਡੇ ਸਭ ਕੋਲੋਂ, ਕਿਸੇ ਦੀ ਮਾਰ ਪਿਟਾਈ ਹੋ ਰਹੀ ਹੈ, ਕਿਸੇ ਦਾ ਉਲਟਾ ਲਟਕਿਆ ਹੋਇਆ, ਕਿਸੇ ਕੁਛ ਹੋ ਰਿਹਾ। ਲੇਕਿਨ ਤੁਹਾਨੂੰ ਕੋਈ ਸਰੋਕਾਰ ਨਹੀਂ ਹੈ ਇਸ ਦੇ ਨਾਲ। ਜਨਕ ਕਹਿੰਦਾ ਮੈਂ ਤਾਂ ਅੱਗੇ ਨਹੀਂ ਜਾਵਾਂਗਾ ਜਦ ਤੱਕ ਇਹਨਾਂ ਨੂੰ ਰਿਲੀਜ਼ ਨਹੀਂ ਕਰਦੇ, ਕਿਉਂਕਿ ਮੇਰੇ ਨਗਰ ਦੇ ਵਾਸੀ ਹਨ। ਤਾਂ ਮੁਸ਼ਕਿਲ ਦੇ ਨਾਲ ਉਹਨਾਂ ਨੇ ਧਰਮ ਰਾਜ ਕੋਲੋਂ, ਪ੍ਰਭੂ ਕੋਲੋਂ ਆਗਿਆ ਲਈ, ਤਾਂ ਜਵਾਬ ਮਿਲਿਆ ਕਿ ਇਸਦੇ ਬਦਲੇ ਕੁਛ ਦੇ ਦਿਓ, ਇਹਨਾਂ ਦੇ ਜਿਹੜੇ ਇਹਨਾਂ ਨੇ ਪਾਪ ਕਮਾਏ ਹਨ, ਇਸਦੇ ਬਦਲੇ ਕੁਛ ਦੇ ਦਿਓ। ਤਾਂ ਸਿਰਫ ਇੱਕ ਸ਼ਣ ਦੇ ਨਾਮ, ਇੱਕ ਸ਼ਣ ਜਪਿਆ ਹੋਇਆ ਨਾਮ, ਰਾਜਾ ਜਨਕ ਦਾ ਇੱਕ ਸ਼ਣ ਦਾ ਜਪਿਆ ਹੋਇਆ ਨਾਮ, ਉਸਦੇ ਬਦਲੇ ਸਭ ਦੇ ਸਭ ਮੁਕਤ ਹੋ ਗਏ, ਸਭ ਸਵਰਗ ਨੂੰ ਚਲੇ ਗਏ, ਨਰਕ ਛੱਡ ਕੇ ਸਵਰਗ ਚਲੇ ਗਏ ਸਨ। ਸੋ ਨਾਮ ਦੀ ਇਤਨੀ ਸ਼ਕਤੀ ਹੈ, ਇੱਕ ਸਰ ਕੇ ਨਾਮ ਬਿਨ ਅੱਗੇ ਲਈ ਆਖੋ, ਦਏ ਵਿਸਾਰ ਵੀ ਗੁੱਚਣਾ ਪ੍ਰਭਿਨ ਅਵਰ ਨਖ ਹੋਏ। ਦਏ ਵਿਸਾਰ, ਪ੍ਰਭੂ ਨੂੰ ਵਿਸਾਰ ਕੇ ਤਾਂ ਫਿਰ ਗੁੱਚਣਾ ਹੀ ਹੈ, ਉਦਾਸ ਹੋਣਾ ਹੈ, ਤਕਲੀਫ ਆਉਣੀ ਹੈ ਤੁਹਾਨੂੰ, ਕਿਉਂਕਿ ਪ੍ਰਭੂ ਦੇ ਬਿਨਾਂ ਹੋਰ ਕੋਈ ਨਹੀਂ ਹੈ। ਦਏ ਵਿਸਾਰ ਵੀ ਗੁੱਚਣਾ ਪ੍ਰਭਿਨ ਅਵਰ ਨਖ ਹੋਏ, ਪ੍ਰੀਤਮ ਚਰਨੀ ਜੋ ਲਗੈ ਤਿਨ ਕੀ ਨਿਰਮਲ ਸੋਏ। ਜੋ ਇਸ ਜਨਮ ਵਿੱਚ ਹੀ ਪ੍ਰੀਤਮ ਦੇ ਚਰਨੀ ਲੱਗ ਜਾਂਦੇ ਹਨ, ਪ੍ਰੀਤਮ ਦਾ ਨਾਮ ਜਪਦੇ ਹਨ, ਉਹਦਾ ਕੀਰਤਨ ਕਰਦੇ ਹਨ, ਉਸਤਤੀ ਕਰਦੇ ਹਨ, ਉਹਨਾਂ ਦੀ ਨਿਰਮਲ ਸੋਏ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਫ਼ਾ ਦਰਬਾਰ ਲੱਗਿਆ ਸੀ ਉਹਨਾਂ ਦਾ, ਉਹਨਾਂ ਨੇ ਆਪਣੇ ਸੰਗਤਾਂ ਨੂੰ ਪੁੱਛਿਆ ਕਿ ਭਾਈ ਦੱਸੋ, ਮਰਨ ਦੇ ਬਾਅਦ ਨਿਰਮਲ ਸ਼ੋਭਾ ਕਿਸ ਦੀ ਹੁੰਦੀ ਹੈ? ਇੱਥੋਂ ਮਰਨ ਦੇ ਬਾਅਦ ਜਦ ਦੁਨੀਆਂ ਲੋਕ ਚਲੇ ਜਾਂਦੇ ਹਨ, ਕਿਸ ਦੀ ਸ਼ੋਭਾ ਹੁੰਦੀ ਹੈ? ਉਹਨਾਂ ਦਿਨਾਂ ਵਿੱਚ ਜੋ ਜ਼ਰੂਰਤ ਸੀ ਉਹਦੇ ਮੁਤਾਬਕ ਸੰਗਤਾਂ ਨੇ ਕਿਹਾ, ਕਿਸੇ ਨੇ ਕਿਹਾ ਕਿ ਜੇ ਖੂਹ ਖਵਾ ਦਿਓ, ਖੂਹ ਖੋਦ ਦੇਵੇ, ਪਿਆਸਿਆਂ ਨੂੰ ਪਾਣੀ ਮਿਲ ਜਾਏਗਾ। ਕਿਸੇ ਨੇ ਕਿਹਾ ਸਰਾਂ ਬਣਾ ਦੇਵੇ, ਆਏ ਗਏ ਦੇ ਵਾਸਤੇ ਛੱਤ ਹੋ ਜਾਏਗੀ, ਕਰਦੇ ਕਰਦੇ ਲੰਗਰ ਲਗਾ ਦੇਵੇ। ਬਹੁਤ ਗੱਲਾਂ ਚੱਲੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਸਭ ਠੀਕ ਹੈ, ਲੇਕਿਨ ਇੱਕ ਭਗਤ ਕਬੀਰ ਹੋਏ ਹਨ, ਉਹਨਾਂ ਨੇ ਸਿਰਫ ਨਾਮ ਜਪਿਆ, ਨਾਮ ਜਪਿਆ ਅਤੇ ਜਪਾਇਆ। ਜਿਹਨਾਂ ਨੇ ਸਰਾਵਾਂ ਬਣਾਈਆਂ, ਜਿਹਨਾਂ ਨੇ ਖੂਹ ਖੁਦਵਾਏ, ਜਿਹੜੇ ਲੰਗਰ ਚਲਾਏ, ਕੋਈ ਕਿਸੇ ਨੂੰ ਯਾਦ ਨਹੀਂ ਕਰਦਾ, ਲੇਕਿਨ ਭਗਤ ਕਬੀਰ ਨੂੰ ਸਭ ਯਾਦ ਕਰਦੇ ਹਨ, ਕਿਉਂਕਿ ਉਸਨੇ ਨਾਮ ਜਪਿਆ। ਉਸੀ ਨਿਰਮਲ ਸੋਏ ਹੈ, ਉਸਦੀ ਨਿਰਮਲ ਸ਼ੋਭਾ ਹੈ। ਅੰਤ ਵਿੱਚ ਨਿਰਮਲ ਸ਼ੋਭਾ ਕਿਸ ਦੀ ਹੈ? ਜੇ ਨਾਮ ਜਪਿਆ। ਨਿਰਮਲ ਸ਼ੋਭਾ ਹੈ ਧਰਮਾਤਮਾ ਦੀ, ਜੇ ਧਰਮ ਕਮਾਇਆ, ਨਾ ਕਿ ਧਰਮਾਤਮਾ ਦੇ ਪੁੱਤਰ ਦੀ। ਅਗਰ ਧਰਮਾਤਮਾ ਦਾ ਪੁੱਤਰ ਕਹਿੰਦਾ ਕਿ ਮੈਂ ਤਾਂ ਧਰਮਾਤਮਾ ਦਾ ਪੁੱਤਰ ਸੀ, ਮੇਰੇ ਵੀ ਉਨੀ ਸ਼ੋਭਾ ਕਰੋ, ਨਹੀਂ। ਅਗਰ ਉਹ ਵੀ ਧਰਮਾਤਮਾ ਬਣ ਜਾਂਦਾ ਤਾਂ ਉਸੀ ਸ਼ੋਭਾ ਹੋਏਗੀ। ਤਾਂ ਸ਼ੋਭਾ ਉਸੀ ਦੀ ਹੈ ਜਿਸਨੇ ਕਰਮ, ਚੰਗੇ ਕਰਮ ਕੀਤੇ ਅਤੇ ਨਾਮ ਜਪਿਆ। ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ। ਇਸ ਜਨਮ ਵਿੱਚ ਹੀ ਜੋ ਪ੍ਰਭੂ ਦੇ ਚਰਨੀ ਲੱਗ ਜਾਂਦੇ ਹਨ, ਨਾਮ ਜਪਦੇ ਹਨ, ਉਸਦੀ ਗੁਣ ਗਾਉਂਦੇ ਹਨ, ਉਹਨਾਂ ਦੀ ਸ਼ੋਭਾ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਗੁਰੂ ਸਾਹਿਬ ਕਹਿ ਰਹੇ ਹਨ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਗੁਰੂ ਸਾਹਿਬ ਕਹਿ ਰਹੇ ਹਨ ਕਿ ਮੇਰੀ ਬੇਨਤੀ ਹੈ ਕਿ ਪ੍ਰਤੱਖ ਰੂਪ ਹੋ ਕੇ ਸਾਨੂੰ ਦਰਸ਼ਨ ਦਿਓ, ਪ੍ਰਤੱਖ ਹੋ ਕੇ ਦਰਸ਼ਨ ਦਿਓ। ਜਿਸ ਤਰ੍ਹਾਂ ਧਨੇ ਨੂੰ ਦਿੱਤੇ ਜਾਂ ਭਗਤ ਨਾਮਦੇਵ ਨੂੰ ਦਰਸ਼ਨ ਦਿੱਤੇ, ਸਾਨੂੰ ਉਸੇ ਦਰਸ਼ਨ ਦਿਓ। ਵਿਸਾਖ ਸੁਹਾਵਾ ਤਾਂ ਲੱਗੇ ਤਾਂ ਸੰਤ ਫੇਟੇ ਹਰ ਸੋਏ। ਵਿਸਾਖ ਦੇ ਮਹੀਨੇ ਦਾ ਸੰਦੇਸ਼ ਕੀ ਹੈ? ਸਾਨੂੰ ਸੰਦੇਸ਼ ਇਹ ਹੈ, ਵਿਸਾਖ ਸੁਹਾਵਾ ਤਾਲ ਲੱਗੇ ਤਾਂ ਸੰਤ ਫੇਟੇ ਹਰ ਸੋਏ। ਵਿਸਾਖ ਉਹਨਾਂ ਵਾਸਤੇ ਸੁਹਾਵਾ ਹੈ ਜਿਹਨਾਂ ਸੰਤ ਫੇਟੇ ਹਰ ਸੋਏ, ਜਿਹਨਾਂ ਨੂੰ ਸੰਤ ਰੂਪ ਗੁਰੂ ਮਿਲ ਗਿਆ ਹੈ ਔਰ ਉਹ ਪ੍ਰਭੂ ਦੇ ਦਰਸ਼ਨ ਕਰਾ ਦਿੰਦਾ ਹੈ। ਸੰਤ ਫੇਟੇ ਹਰ ਸੋਏ, ਸੰਤ ਦੀ ਪ੍ਰਾਪਤੀ, ਗੁਰੂ ਦੀ ਪ੍ਰਾਪਤੀ, ਜਿਹੜਾ ਕਿ ਤੁਹਾਨੂੰ ਹਰੀ ਦੀ ਪ੍ਰਾਪਤੀ ਕਰ ਦੇਵੇ, ਇਹ ਹੈ ਵਿਸਾਖ ਦਾ ਸੰਦੇਸ਼। ਸਾਰੇ 12 ਮਾਹ ਦਾ ਸੰਦੇਸ਼ ਹੀ ਇਹ ਹੈ। ਅਸੀਂ ਜੀਵ ਇਸਤਰੀਆਂ ਨੇ ਪ੍ਰਭੂ ਦਾ ਨਾਮ ਜਪਣਾ ਹੈ। ਹਰ ਮਹੀਨੇ ਤੁਸੀਂ ਨੋਟ ਕਰੋਗੇ, ਇੱਕ ਗੁਣ ਹੈ, ਪ੍ਰਭੂ ਇੱਕ ਗੁਣ ਦਿੰਦੇ ਹਨ। ਸਚੇਤ ਗੋਬਿੰਦ ਆਰਾਧੀ ਹੋਵੇ ਆਨੰਦ ਘਣਾ। ਚੇਤ ਦੇ ਮਹੀਨੇ ਵਿੱਚ, ਜੀਵਨ ਦੇ ਸ਼ੁਰੂਆਤ ਦੇ ਵਿੱਚ ਅਗਰ ਤੁਸੀਂ ਪ੍ਰਭੂ ਦਾ ਨਾਮ ਜਪੋਗੇ, ਤੁਹਾਨੂੰ ਅੱਛੇ ਗੁਣ ਪ੍ਰਾਪਤ ਹੋਣਗੇ। ਚੇਤ ਗੋਬਿੰਦ ਆਰਾਧੀ ਹੋਵੇ ਆਨੰਦ ਘਣਾ, ਅੱਛਾ ਆਨੰਦ ਪ੍ਰਾਪਤ ਹੋਏਗਾ। ਜਿਸ ਤਰ੍ਹਾਂ ਧਰੂ ਨੂੰ, ਜਿਸ ਤਰ੍ਹਾਂ ਪ੍ਰਹਿਲਾਦ ਨੂੰ ਸ਼ੁਰੂ ਜੀਵਨ ਦੀ ਸ਼ੁਰੂਆਤ 'ਚ ਨਾਮ ਜਪਿਆ, ਸ਼ੇਖ ਫਰੀਦ ਨੂੰ ਜੀਵਨ ਦੀ ਸ਼ੁਰੂਆਤ 'ਚ ਨਾਮ ਜਪਿਆ, ਪ੍ਰਭੂ ਦੀ ਪ੍ਰਾਪਤੀ ਹੋਈ ਉਹਨਾਂ ਨੂੰ। ਸੋ ਅਸੀਂ ਨਾਮ ਜਪਣਾ ਹੈ, ਹਰ ਮਹੀਨੇ ਦਾ ਗੁਣ ਹੈ ਉਸਨੂੰ ਅਪਣਾਉਣਾ ਹੈ, ਆਪਣੇ ਜੀਵਨ ਹੀ ਧਾਰਨ ਕਰਨਾ ਹੈ, ਉਸ 'ਤੇ ਅਮਲ ਕਰਨਾ ਉਸਦੇ ਉੱਪਰ। ਅੰਤ ਵਿੱਚ ਜਦ ਫੱਗਣ ਦਾ ਮਹੀਨਾ ਆਉਂਦਾ ਹੈ, ਜਿਹੜਾ ਕਿ ਸੰਯੋਗ ਦਾ ਮਹੀਨਾ ਹੈ, ਸਾਹਮਣੇ ਫਲ ਗੁਣ ਕਿਹਾ ਇਹਨਾਂ ਨੇ, ਫੱਗਣ ਲਿਖਿਆ ਫਲ ਗੁਣ, ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆ। ਕਿਉਂਕਿ ਫੱਗਣ ਦੇ ਮਹੀਨੇ ਵਿੱਚ ਜਿਹੜਾ ਮਿਲਾਪ ਦਾ ਮਹੀਨਾ ਹੈ, ਉਹਨਾਂ ਜੀਵ ਇਸਤਰੀਆਂ ਦੇ ਨੂੰ ਪ੍ਰਾਪਤ ਹੋਏਗਾ ਕੌਣ? ਸੱਜਣ ਪ੍ਰਗਟਿਆ ਹੈ, ਸੱਜਣ ਖੁਦ ਬ ਖੁਦ ਉਹਨਾਂ ਦੀ ਅੰਤਰਾਤਮਾ 'ਚ ਪ੍ਰਗਟ ਹੋ ਜਾਏਗਾ। ਕੋਈ ਇਨਸਾਨ ਆ ਕੇ ਨਹੀਂ, ਸੱਜਣ ਖੁਦ ਅੰਤਰਾਤਮਾ 'ਚ ਪ੍ਰਗਟ ਹੋਏਗਾ, ਜਿਹੜਾ ਕਿ ਵਿਛੜਿਆ ਹੋਇਆ ਸਾਡੇ ਕੋਲੋਂ, ਸਾਡੇ ਅਹੰਕਾਰ ਦੇ ਕਾਰਨ, ਸਾਡੇ ਅਵਗੁਣਾਂ ਦੇ ਕਾਰਨ। ਸੋ 12 ਮਹੀਨਿਆਂ ਦੇ 12 ਗੁਣ ਹਨ। ਸਾਹਿਬ ਕਹਿੰਦੇ ਹਨ ਕਿ ਇਹਨਾਂ ਗੁਣਾਂ ਨੂੰ, ਜਿਹੜੇ ਫੁੱਲ ਰੂਪ ਹਨ, ਇਹਨਾਂ ਦੀ ਇੱਕ ਮਾਲਾ ਬਣਾ ਕੇ ਤਿਆਰ ਰੱਖੋ, ਤਾਂ ਕਿ ਜਿਸ ਵੇਲੇ ਹਰੀ ਪ੍ਰਭੂ ਆਵੇ ਉਸਨੂੰ ਭੇਟਾ ਕਰੋ। ਇਹ ਹੈ 12 ਮਾਹ ਦਾ ਸਾਰਾ ਸੰਦੇਸ਼। ਇਸ ਦੇ ਨਾਲ ਮੈਂ ਆ ਕੇ ਚਾਹਾਂਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।